दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाही कुल ते प्रगट होए ताही कुल को नाम पुन द्वादस गुरिंड को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी लड़ीबद्ध श्रवण कर रहे से इतिहास इथों तक पहुंच चुका है कि सतगुरु हरगोबिंद सच्चे पातशाह जी ने मनोहर दास की बहुत ही ज़्यादा महिमा उजागर करके दसिया जिहड़ा मनोहर दास सतगुरु अर्जन देव सच्चे पातशाह जी का खिडावा से। परसों इतों तक कथा पहुंची सी अज इतों अगे मैं प्रारंभ करदा। हिम सुन के श्री हर गोबिंद बोले बाक सुनावत ब्रिंद। इस तरह की वार्ता तो बाद कवि जी लिखते ने कि सतगुरु हर गोबिंद सच्चे पातशाह जी सारियां नू सुना के इस तरह कहिंदे श्री गुर अमरदास संतान हम नहीं सेवे कब निज पान। सतगुरु हरगोबिंद सच्चे पातशाह जी कहिंदे ने कि सतगुरु अमरदास सच्चे पातशाह जी दी संतान दी सेवा कीती मनोहर दास ने इस करके उन्होंने उच्ची परम पदवी की प्राप्ति हुई। पर कहिंदे ने कि सतगुरु अमरदास सच्चे पातशाह जी दी संतान दी असी कदे भी अपने हथां दे नाल कोई सेवा नहीं कीती। कर सो टहल नाम ते होई देत महापदवी को जोई। जेड़े सतगुरु अमरदास सच्चे पातशाह जी वड्डी तो वड्डी पदवी देण वाले ने उन्हां दी संतान दी सतगुरु जी कहिंदे ने कि मैं कोई भी सेवा टहल अपने हथां दे नाल कर नहीं सके। जब ते तुरकन कीन बखेरा तब ते गोय दवाल ना हेरा। सतगुरु जी कहिंदे ने कि जदों दा तुरकां दे नाल झगड़ा बखेड़ा पैदा होया है उदों तो बाद गोइंदवाल दा जाके कदे दर्शन ही नहीं कीता। श्री गुर अमरदास संतान के महम सेवा करें महान। सारयां नूं सुना के सतगुरु हरगोबिंद सच्चे पातशाह जी कहिंदे ने कि मेरा जी करदा है कि मैं वड्डी तो वड्डी सेवा करां सतगुरु अमरदास सच्चे पातशाह जी दी संतान दी। तिस पुर में हम ते जाय न जाई चिरंकाल पा खबर ना पाई। उस पुरी दे विच बहुत लंबे समय तक मैं जा ही नहीं सकिया बड़ा चिर बतीत हो गया पता नहीं उत्थों दी की खबर सार। हमको रहे जो बिघन बिसाला तुरकन संग जंग सब काला। क्योंकि तुरकां दे नाल साडा बिगाड़ पैदा हुंदा रहा इन्हां झमेलियां दे विच जंगां युद्धां दे विच सतगुरु जी कहिंदे ने कि समां बतीत हो गया ते ਮੈਂ ਗੋਇੰਦਵਾਲ ਜਾ ਹੀ ਨਹੀਂ ਸਕੇ। ਭਾਈ ਗੜੀਆ ਸੰਤ ਪਰਬੀਨ, ਤਿਸ ਕੀ ਦਿਸ਼ਾ ਬਿਲੋਚਨ ਕੀਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੰਗਤ ਦੇ ਵਿੱਚ ਇੱਕ ਬਹੁਤ ਹੀ ਪ੍ਰਵੀਨ ਸੰਤ ਜਿਸ ਦਾ ਨਾਮ ਭਾਈ ਗੜੀਆ ਸੀ, ਉਹ ਬੈਠਾ ਸੀ। ਉਸ ਦੇ ਵੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਦ੍ਰਿਸ਼ਟੀ ਪਾਈ। ਕਹਿਓ ਤਾਂ ਸੋ ਤੁਮ ਅਬ ਜਾਵੋ, ਕਹੇ ਆਨੰਦ ਕੋ ਇਹ ਠਾਂ ਲਿਆਵੋ। ਭਾਈ ਗੜੀਏ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਭਾਈ ਗੜੀਆ ਜੀ, ਤੁਸੀਂ ਹੁਣ ਗੋਇੰਦਵਾਲ ਦੇ ਵਿੱਚ ਜਾਵੋ ਅਤੇ ਆਨੰਦ ਜੀ ਨੂੰ ਇੱਥੇ ਬੁਲਾ ਕੇ ਲਿਆਵੋ। ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਕਿ ਮੋਹਨ ਜੀ ਅਤੇ ਮੋਹਰੀ ਜੀ ਇਹ ਸਾਰੇ ਚੜ੍ਹਾਈ ਕਰ ਚੁੱਕੇ ਨੇ। ਆਨੰਦ ਮੋਹਰੀ ਜੀ ਦਾ ਸਪੁੱਤਰ ਸੀ, ਆਨੰਦ ਹੁਣ ਗੋਇੰਦਵਾਲ ਦੇ ਵਿੱਚ ਰਹਿੰਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਆਨੰਦ ਜੀ ਨੂੰ ਇੱਥੇ ਭਾਈ ਗੜੀਆ ਜੀ ਬੁਲਾ ਕੇ ਲਿਆਓ। ਸੇਵਕਾਲੇ ਕਰ ਸੰਗ ਸਿਧਾਵੋ, ਗੋਇੰਦਵਾਲ ਜਾਏ ਦਰ ਸਾਵੋ। ਜਾਵੋ ਗੋਇੰਦਵਾਲ ਦਾ ਜਾ ਕੇ ਦਰਸ਼ਨ ਕਰੋ, ਆਨੰਦ ਜੀ ਦੀ ਸਵਾਰੀ ਦੇ ਵਾਸਤੇ ਇੱਕ ਪਾਲਕੀ ਨੂੰ ਨਾਲ ਲੈ ਕੇ ਜਾਓ। ਇਮ ਆਨੰਦ ਕੇ ਸੰਗ ਬਖਾਨੋ, ਕਰੋ ਕਿਰਪਾ ਬਿਗਨ ਗਨ ਹਾਨੋ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਭਾਈ ਗੜੀਏ ਨੂੰ ਕਿ ਆਨੰਦ ਜੀ ਨੂੰ ਮੇਰੇ ਵੱਲੋਂ ਜਾ ਕੇ ਇਸ ਤਰ੍ਹਾਂ ਬੇਨਤੀ ਕਰਿਓ, ਕਰੋ ਕਿਰਪਾ ਬਿਗਨੇ ਗਨ ਹਾਨੋ, ਕਿ ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਇੱਥੇ ਮੇਰੇ ਕੋਲ ਆਉਣ ਅਤੇ ਮੇਰੇ ਵੱਡੇ ਵਿਘਨਾਂ ਦਾ ਨਾਸ ਕਰਨ। ਦਰਸ਼ਨ ਦੀ ਜੈ ਬਿਰਧ ਸੰਭਾਰੋ, ਆਵੋ ਇਹ ਠਾਂ ਬਿਲਮ ਬਿਸਾਰੋ। ਮੇਰੇ ਵੱਲੋਂ ਜਾ ਕੇ ਅਰਜ ਕਰਿਓ ਕਿ ਮੈਂ ਅਰਜ ਕਰਦਾ ਹਾਂ ਕਿ ਦਰਸ਼ਨ ਦਿਓ, ਇੱਥੇ ਆਣ ਕੇ ਆਪਣੇ ਬਿਰਧ ਦੀ ਲਾਜ ਨੂੰ ਰੱਖੋ, ਸਾਰੀਆਂ ਦੂਰੀਆਂ ਨੂੰ ਮਿਟਾ ਕੇ ਛੇਤੀ ਮੇਰੇ ਕੋਲ ਪਹੁੰਚੋ। ਲਿਖੀ ਪੱਤਰ ਕਾ ਦੀਨ ਸਹਾਥ, ਗਮਨਿਓ ਲੀਨ ਪਾਲਕੀ ਸਾਥ। ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇੱਕ ਚਿੱਠੀ ਦੇ ਵਿੱਚ ਵੀ ਲਿਖੀਆਂ ਨੇ। ਚਿੱਠੀ ਲਿਖ ਕੇ ਭਾਈ ਗੜੀਏ ਦੇ ਹੱਥ ਦੇ ਵਿੱਚ ਦੇ ਦਿੱਤੀ ਅਤੇ ਪਾਲਕੀ ਨੂੰ ਨਾਲ ਲੈ ਕੇ ਭਾਈ ਗੜੀਆ ਜੀ ਚੱਲ ਪਏ। ਸਨੇ ਸਨੇ ਪੁਰ ਗੋਇੰਦਵਾਲ, ਮਿਲਿਓ ਆਏ ਗੜੀਆ ਤਿਸ ਕਾਲ। ਹੌਲੀ ਹੌਲੀ ਰਸਤੇ ਨੂੰ ਤੈਅ ਕਰਕੇ ਗੋਇੰਦਵਾਲ ਦੇ ਵਿੱਚ ਭਾਈ ਗੜੀਆ ਜੀ ਪਹੁੰਚੇ ਨੇ ਅਤੇ ਜਾ ਕੇ ਆਨੰਦ ਜੀ ਨੂੰ ਮਿਲੇ। ਪਾਦੇ ਅਰਬਿੰਦ ਆਨੰਦ ਕੇ ਬੰਦੇ, ਦਈ ਪੱਤਰ ਕਾ ਪਠੀ ਬਿਲੰਦੇ। ਜਾ ਕੇ ਗੜੀਆ ਜੀ ਨੇ ਚਰਨ ਕਮਲ ਪਰਸੇ ਨੇ ਜਾ ਕੇ ਆਨੰਦ ਜੀ ਦੇ ਅਤੇ ਸਤਿਗੁਰਾਂ ਦੇ ਵੱਲੋਂ ਜਿਹੜੀ ਲਿਖੀ ਹੋਈ ਚਿੱਠੀ ਸੀ ਉਹ ਦੇ ਦਿੱਤੀ ਆਨੰਦ ਜੀ ਨੂੰ ਅਤੇ ਆਨੰਦ ਜੀ ਨੇ ਚਿੱਠੀ ਨੂੰ ਪੜ੍ਹਿਆ। ਲਿਖੀ ਪ੍ਰੇਮ ਕਰ ਬਾਚੀ ਜਬੈ, ਮਗਨ ਆਨੰਦ ਆਨੰਦ ਸੋ ਤਬੈ। ਜਦੋਂ ਹੀ ਆਨੰਦ ਜੀ ਨੇ ਪ੍ਰੇਮ ਭਰੀ ਚਿੱਠੀ ਨੂੰ ਪੜ੍ਹਿਆ ਅਤੇ ਆਨੰਦ ਦੇ ਵਿੱਚ ਖੁਸ਼ੀ ਦੇ ਵਿੱਚ ਬਹੁਤ ਹੀ ਜ਼ਿਆਦਾ ਆਨੰਦ ਜੀ ਮਗਨ ਹੋ ਗਏ। ਗੁਰ ਲੀਲਾ ਕੇ ਚਲਤ ਵਿਚਾਰੇ, ਆਪਣ ਪਉ ਦੁਰਾਏ ਬਿਵਹਾਰੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਿਸ ਤਰ੍ਹਾਂ ਦੇ ਕੌਤਕ ਕਰਦੇ ਨੇ, ਉਹ ਕਿਸ ਤਰ੍ਹਾਂ ਦੀ ਲੀਲਾ ਕਰਦੇ ਨੇ, ਉਹਨਾਂ ਦੇ ਚਰਿੱਤਰਾਂ ਦੀ ਵਿਚਾਰ ਕੀਤੀ। ਆਪਣ ਪਉ ਦੁਰਾਏ ਬਿਵਹਾਰੇ, ਸੋਚਿਆ ਆਨੰਦ ਜੀ ਨੇ ਕਿ ਸਤਿਗੁਰੂ ਜੀ ਆਪਣੇ ਆਪ ਨੂੰ ਲੁਕਾ ਕੇ ਰੱਖਦੇ ਨੇ ਅਤੇ ਦੂਸਰਿਆਂ ਮਨੁੱਖਾਂ ਵਾਂਗ ਹੀ ਵਿਹਾਰ ਕਰਦੇ। ਅਪਰ ਨਰਨ ਕੇ ਕਰੈ ਸਮਾਨ, ਕਰਤਾ ਹਰਤਾ ਸਰਬ ਜਹਾਨ। ਸੋਚਿਆ ਆਨੰਦ ਜੀ ਨੇ ਕਿ ਸਤਿਗੁਰੂ ਜੀ ਦੁਨੀਆਂ ਦੇ ਸਾਜਣ ਵਾਲੇ ਨੇ, ਦੁਨੀਆਂ ਨੂੰ ਫਨਾ ਕਰ ਦੇਣ ਵਾਲੇ ਨੇ। ਅਪਰ ਨਰਨ ਸੇ ਕਰੈ ਸਮਾਨ, ਤੇ ਦੂਸਰਿਆਂ ਆਮ ਮਨੁੱਖਾਂ ਦੇ ਵਾਂਗ ਹੀ ਉਹ ਵਿਹਾਰ ਕਰਦੇ ਨੇ। जिस की माया महा अपार, जिस को कब किन लहयो ना पार। ओ सतगुरु जी ऐसी लीला करदे ने मनुखा वाली, जिन्ना सतगुरां दी माया दा महा पसार है, वड्डा पसार है, जिन्ना सतगुरां दा कोई पारा वार पा नहीं सकदा। तिन को अब दर्शन मैं पाऊं, तन जन्म अपनो कर आऊं। सोचा आनंद जी ने कि ऐसे सतगुरां ने मेरे वल संदेशा लिख के कल्या, ते मैनू चाहिए कि मैं सतगुरां दा जाके दर्शन पावां, ताकि सतगुरां दा दर्शन करन दे नाल मेरा जन्म धनता दे योग हो जावे। ले अपने संग मानव ब्रिंद, पायो त्यार चल बे आनंद। कवि जी लिखते ने कि बहुते सारे मनुखा नू ना लैके आनंद जी जान दे वास्ते तैयार हो। चढ़े पालकी आवत पए, गड़िया अपर लोक संग लए। जेड़ी पालकी भाई गड़िया जी लैके आए सन, उसे ही पालकी दी सवारी कीती आनंद जी ने, ते बहुत सारे गड़िए दे नाल होर भी लोक नाल चले। पहुंचे निकट जबै सुध लए, श्री गुर हर गोबिंद तब गए। कवि जी लिखते ने कि जदों लागे पहुंचे पिंड दे, ते सतगुरां नूं पता लगा कि आनंद जी आ रहे ने, सतगुरु सच्चे पातशाह जी उन्हां दा सन्मान करन दे वास्ते अगल वांडी गए। मिले जाए कर दूर अगारे, तूषण तारे हटाए कहारे। अगों जाके दूर जाके मिले ने, पर सतगुरु सच्चे पातशाह जी ने अपने आउण दी कोई भी खबर ना पहुंचाई, लागे चुप करके चले गए। एक कहार नू आख्या कि तू पालकी नू मेरे मोढे ते चका दे। अपन कंध सेवका सोय उठाई, तिसी रीत चाले अगवाई। आनंद जी नू पता ही ना लग सकिया कि किसे होर ने आण के मेरी सेवका नू मेरी पालकी नू मोढा दे दिता। सतगुरां ने एक कहार नू परे कर दिता, ते आप मोढे दे उते सेवका नू रख लिया। इसी रीत चाले अगवाई, इसे तरीके दे नाल लै के पिंड दे वल अगां वधना शुरू कीता। मान बढ़ावन हेत किरपाला, तारे कंध पर मग मह चाला। ग्रंथाकार भाई संतोख सिंह जी लिखते ने कि आनंद जी दे मान नू वधाउण दे वास्ते कृपालू सतगुरु सच्चे पातशाह जी ने इस तरह कीता कि पालकी नू अपना मोढ़ा दिता, ते अगे चले। जान्यो जब आनंद जी ऐसे, पाए सूत अर्जन के जैसे। पर काफी देर तक ये बात गुजी ना रह सकी। कवि जी लिखते ने कि जदों ही आनंद जी नू पता लगा कि सतगुरु जी आ चुके ने, उन्होंने मेरी पालकी नू मोढ़े दे उते चुकिया होया, पए सूत अर्जन के जैसे। समझिया आनंद जी ने यह तो इस तरह की गल की है सतगुरां ने। भगवान श्री कृष्ण जी जिवें रथ चलाउण वाले बने सन, रथवाही बने सन अर्जन दे, यह तो उस तरह की गल हो गई। निमरी होण हेर गत मन की, इमही रीत पुरातन इनकी। मन दे नीवे होण दी दशा देखी कि मुड़ तो लैके सतगुरां दी ऐसी ही रीति चली आउंदी है कि ये रीति निभाउंदे ने, जिवें भगवान कृष्ण जी भगवान सन पर फिर भी अर्जन दे सारथी बने। इसे तरीके दे नाल अज इन्हां ने कीता है कि मैं पालकी ते असवार हाँ, ते मेरी पालकी नू ए मोढ़ियां ते चोके ले जा रहे ने। तब ही कूद पालकी त्यागी, मिले परस पर अति अनुरागी। उसे वेले ही पालकी दे विचों आनंद जी ने बाहर छाल मार दिती, पालकी नू छड़ दिता, ते सतगुरां दे चरणां दे नाल अनुराग दे नाल प्रेम दे नाल जुड़े। जग के नरन बंच ना कर हो, अत प्रताप तर सब ते दुरहो। आनंद जी कहिंदे ने कि हे सच्चे पातशाह, ਦੁਨੀਆਂ ਦੇ ਲੋਕਾਂ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਠੱਗਦੇ ਹੋ, ਇਸੇ ਤਰੀਕੇ ਦੇ ਨਾਲ ਮੈਨੂੰ ਵੀ ਠੱਗਿਆ ਹੈ। ਅਤ ਪ੍ਰਤਾਪ ਧਰ ਸਭ ਤੇ ਦੁਰੋਹ, ਵੱਡੇ ਤੋਂ ਵੱਡੇ ਪ੍ਰਤਾਪ ਨੂੰ ਧਾਰਨ ਕਰਨ ਵਾਲਿਓ, ਪਰ ਆਪਣੇ ਪ੍ਰਤਾਪ ਨੂੰ ਸਾਰਿਆਂ ਤੋਂ ਛੁਪਾ ਕੇ ਰੱਖਦੇ। ਇਮਈ ਉਚਰਤ ਗ੍ਰਹਿ ਮੌਨ ਲੈ ਆਏ, ਰੁਚਿਰ ਪ੍ਰਿਯੰਕ ਵਿਛਾਵਨ ਛਾਏ। ਇਸ ਤਰ੍ਹਾਂ ਦੇ ਬਚਨ ਵਿਲਾਸ ਦੋਵਾਂ ਦੇ ਵਿੱਚ ਹੁੰਦੇ ਗਏ। ਆਖਰਕਾਰ ਘਰ ਪਹੁੰਚ ਗਏ ਨੇ। ਬਹੁਤ ਸੋਹਣਾ ਪਲੰਗ ਵਿਛਾ ਦਿੱਤਾ ਗਿਆ ਆਨੰਦ ਜੀ ਦੇ ਬੈਠਣ ਦੇ ਵਾਸਤੇ। ਕਰ ਪੂਜਾ ਸਨਮਾਨ ਬਿਠਾਏ, ਮ੍ਰਿਦਲ ਮਦਰ ਮੁਖ ਬਾਕ ਲਾਏ। ਬੜੀ ਪੂਜਾ ਤੇ ਸਨਮਾਨ ਕਰਕੇ ਆਨੰਦ ਜੀ ਨੂੰ ਉਸ ਪਲੰਗ ਦੇ ਉੱਤੇ ਬਿਠਾਇਆ ਗਿਆ। ਬੜੇ ਕੋਮਲ ਤੇ ਮਿੱਠੇ ਬਚਨ ਸਤਿਗੁਰਾਂ ਨੇ ਕੀਤੇ। ਬ੍ਰਿਹਾ ਤੁਮਾਰੋ ਪਾਚਿਰ ਕਾਲਾ, ਨਹੀਂ ਮਿਲੇ ਮਨ ਪ੍ਰੇਮ ਵਿਸਾਲਾ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਡੇ ਵਿਛੋੜੇ ਦਾ ਜਿਹੜਾ ਦੁੱਖ ਹੈ, ਉਹ ਬਹੁਤ ਚਿਰ ਤੋਂ ਮੇਰੇ ਮਨ ਦੇ ਵਿੱਚ ਸੀ, ਤੁਹਾਨੂੰ ਮਿਲ ਨਹੀਂ ਸਕਿਆ, ਪਰ ਮਨ ਦੇ ਵਿੱਚ ਮਿਲਣ ਦੀ ਚਾਹ ਬੜੀ ਸੀ, ਤਮੰਨਾ ਬੜੀ ਸੀ। ਤਬ ਕੇ ਸੇਵਾ ਤੇ ਰਹਿ ਗਏ, ਕਬੂ ਪਈ ਨਹੀਂ ਕਾਂਖਾ ਕੀਏ। ਜਦੋਂ ਦੇ ਤੁਹਾਡੇ ਤੋਂ ਵਿਛੜ ਗਏ ਹਾਂ, ਉਦੋਂ ਤੋਂ ਸੇਵਾ ਕਰਨ ਦਾ ਮੌਕਾ ਨਹੀਂ ਮਿਲਿਆ, ਕਦੇ ਸੇਵਾ ਕਰ ਨਹੀਂ ਸਕੇ, ਪਰ ਜੀ ਬੜਾ ਕਰਦਾ ਸੀ ਕਿ ਤੁਹਾਡੀ ਸੇਵਾ ਕਰਾਂ। ਜਬ ਕੇ ਵਿਛੜੇ ਸੁਖ ਨਹੀਂ ਪਾਇਵ, ਬਾਦ ਦੁੰਦ ਨਿਤ ਤੁਰਕ ਅਠਾਇਵ। ਹੇ ਆਨੰਦ ਜੀ, ਜੇਕਰ ਸੱਚੀ ਗੱਲ ਪੁੱਛਦੇ ਹੋ ਤੇ ਜਦੋਂ ਦੇ ਤੁਹਾਡੇ ਤੋਂ ਵਿਛੜੇ ਹਾਂ, ਉਦੋਂ ਦਾ ਰਤਾ ਵੀ ਕਦੇ ਸੁੱਖ ਦਾ ਸਾਹ ਨਹੀਂ ਆਇਆ, ਸੁੱਖ ਹੀ ਨਹੀਂ ਮਿਲਿਆ ਜਦੋਂ ਦਾ ਤੁਹਾਡੇ ਤੋਂ ਵਿਛੋੜਾ ਹੋਇਆ, ਕਿਉਂਕਿ ਬੜੇ ਝਗੜੇ ਤੇ ਫਸਾਦ ਤੁਰਕਾਂ ਦੇ ਨਾਲ ਉਸ ਤੋਂ ਬਾਅਦ ਸਾਡੇ ਹੁੰਦੇ ਹੀ ਰਹੇ। ਹਮ ਕੋ ਆਪ ਜਾਣਤੇ ਕੈਸੇ, ਕਰਨਾ ਕਰੋ ਬਤਾਵੋ ਤੈਸੇ। ਹੱਥ ਜੋੜ ਕੇ ਅਰਜ ਕੀਤੀ ਹਰਗੋਬਿੰਦ ਜੀ ਨੇ, ਕਹਿੰਦੇ ਨੇ ਕਿ ਹੇ ਆਨੰਦ ਜੀ, ਤੁਸੀਂ ਸਾਨੂੰ ਕਿਸ ਤਰ੍ਹਾਂ ਦਾ ਜਾਣਦੇ ਹੋ, ਕਿਸ ਤਰ੍ਹਾਂ ਦਾ ਸਮਝਦੇ ਹੋ, ਕਰਨਾ ਕਰਕੇ ਕਿਰਪਾ ਕਰਕੇ ਦੱਸੋ ਕਿ ਸਾਡੇ ਬਾਰੇ ਤੁਹਾਡਾ ਕਿਸ ਤਰ੍ਹਾਂ ਦਾ ਖਿਆਲ। ਸੁਣਤ ਆਨੰਦ ਆਨੰਦ ਵਿਸਾਲੇ, ਪ੍ਰੇਮ ਮਗਨ ਹੈ ਕਹਿਤ ਉਤਾਲੇ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦੇ ਬਚਨ ਕੀਤੇ ਸਤਿਗੁਰਾਂ ਨੇ, ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਆਨੰਦ ਜੀ ਬਹੁਤ ਹੀ ਜ਼ਿਆਦਾ ਆਨੰਦਿਤ ਹੋਏ ਨੇ, ਬੜੇ ਜ਼ਿਆਦਾ ਖੁਸ਼ ਹੋਏ ਨੇ ਤੇ ਪ੍ਰੇਮ ਦੇ ਵਿੱਚ ਮਗਨ ਹੋ ਗਏ ਨੇ। ਤੇ ਫਿਰ ਆਨੰਦ ਜੀ ਨੇ ਕਹਿਣਾ ਸ਼ੁਰੂ ਕੀਤਾ। ਕਹਿੰਦੇ ਨੇ, ਸ੍ਰੀ ਗੁਰ ਨਾਨਕ ਅੰਗਦ ਰੂਪ, ਤ੍ਰਿਤੀਏ ਸ੍ਰੀ ਗੁਰ ਅਮਰ ਅਨੂਪ। ਆਨੰਦ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਔਰ ਇਸ ਤੋਂ ਇਲਾਵਾ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਮੈਂ ਤੁਹਾਨੂੰ ਸਰੂਪ ਜਾਣਦਾ। ਸਤਿਗੁਰ ਰਾਮਦਾਸ ਸ੍ਰੀ ਅਰਜਨ, ਹਰ ਗੋਬਿੰਦ ਖਸ਼ਟਮ ਤੁਮ ਤਿੰਨ ਤਨ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਔਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਇਹ ਵੀ ਤੁਹਾਡਾ ਹੀ ਸਰੂਪ ਸਨ। ਭਾਵ ਕੇ ਪਹਿਲੇ ਜਿਹੜੇ ਪੰਜ ਸਤਿਗੁਰੂ ਸਹਿਬਾਨ ਹੋ ਚੁੱਕੇ ਨੇ, ਉਹਨਾਂ ਦਾ ਤੁਸੀਂ ਛੇਵਾਂ ਸਰੂਪ ਹੋ। ਪਾਰ ਬ੍ਰਹਮ ਕੀ ਜੋਤ ਗਹੀਲਾ, ਧਰ ਮਾਇਆ ਤਨ ਠਾਨਤ ਲੀਲਾ। ਆਨੰਦ ਜੀ ਕਹਿੰਦੇ ਨੇ ਕਿ ਪਾਰ ਬ੍ਰਹਮ ਪਰਮੇਸ਼ਰ ਦੀ ਤੁਸੀਂ ਵੱਡੀ ਜੋਤ ਹੋ, ਮਨੁੱਖੀ ਤਨ ਨੂੰ ਧਾਰ ਕੇ ਤੁਸੀਂ ਮਾਤ ਲੋਕ ਦੇ ਉੱਤੇ ਲੀਲਾ ਕਰਦੇ ਹੋ, ਕੌਤਕ ਕਰਦੇ ਹੋ। ਕਰੋ ਚਰਿਤਰ ਬਚਿਤਰ ਉਦਾਰੇ, ਨਰ ਹੇਰਤ ਪਰਮਤ ਹੈ ਸਾਰੇ। ਆਨੰਦ ਜੀ ਕਹਿੰਦੇ ਨੇ, ਸੱਚੇ ਪਾਤਸ਼ਾਹ, ਐਸੇ ਅਲੌਕਿਕ ਵਿਚਿੱਤਰ ਤੁਸੀਂ ਕੌਤਕ ਕਰਦੇ ਹੋ ਕਿ ਜਿਨ੍ਹਾਂ ਚਰਿੱਤਰਾਂ ਨੂੰ, ਕੌਤਕਾਂ ਨੂੰ ਦੇਖ ਕੇ ਮਨੁੱਖ ਜਿਹੜੇ ਨੇ ਉਹ ਭਰਮ ਜਾਂਦੇ ਨੇ, ਉਹ ਇਸ ਭਰਮ ਦੇ ਵਿੱਚ ਪੈ ਜਾਂਦੇ ਨੇ। ਜਿਮ ਨਟ ਬਾਜ਼ੀ ਪਾਏ ਦਿਖਾਵੇ, ਅਚਰਜ ਕੋ ਦਿਖਾਏ ਪਰ ਮਾਵੇ। ਆਨੰਦ ਜੀ ਪ੍ਰਮਾਣ ਦਿੰਦੇ ਨੇ ਕਿ ਜਿਸ ਤਰ੍ਹਾਂ ਕੋਈ ਮਦਾਰੀ ਬਾਜ਼ੀ ਖੇਡ ਪਾ ਕੇ ਦਿਖਾਉਂਦਾ ਹੈ, ਅਸਚਰਜ ਗੱਲਾਂ ਕਰਕੇ ਉਹ ਦਿਖਾ ਦਿੰਦਾ ਹੈ ਜਿਹੜਾ ਮਦਾਰੀ ਹੁੰਦਾ ਹੈ। ਪੁਨ ਤੇਹ ਸੇਵਕ ਨਿਕਟ ਜਮੂਰਾ, ਸੋ ਨਹੀਂ ਪਰ ਮੈਂ ਜਾਣ ਕੂਰਾ। आनंद जी कहिंदे ने भावें मदारी वेखण वालियां सारियां लोकां नूं हैरान करन देण वालियां गल्लां करके दिखा दिंदा है, पर जिहड़ा जमूरा हुंदा है मदारी दे नाल जिहड़ा रहण वाला छोटा मुंडा हुंदा है उहनूं जमूरा आख्या जांदा है। आनंद जी कहिंदे ने जिहड़ा जमूरा हुंदा है जिहड़ा कि मदारी दे नाल रहिंदा है ਉਹ ਨਹੀਂ ਪਰਮਦਾ, ਉਸ ਨੂੰ ਪਤਾ ਹੁੰਦਾ ਹੈ ਕਿ ਮਦਾਰੀ ਨੇ ਜਿੰਨਾ ਵੀ ਪਸਾਰਾ ਪਸਾਰਿਆ ਇਹ ਸਭ ਕੋਈ ਝੂਠ ਹੈ, ਕੋਈ ਸੱਚੀ ਗੱਲ ਨਹੀਂ। ਤਿਉ ਨਿਜ ਦਾਸਨ ਕਰਨਾ ਤਰੋ ਸੋ ਜਾਨ ਜੈਸੀ ਬਿਦ ਕਰੋ। ਆਨੰਦ ਜੀ ਕਹਿੰਦੇ ਨੇ ਕਿਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਜਿਨ੍ਹਾਂ ਦਾਸਾਂ ਦੇ ਉੱਤੇ ਤੁਸੀਂ ਆਪਣੀ ਦਇਆ ਕਰਦੇ ਹੋ ਮਿਹਰ ਕਰਦੇ ਹੋ ਉਹੀ ਜਾਣ ਸਕਦੇ ਨੇ ਕਿ ਤੁਸੀਂ ਕਿਸ ਤਰ੍ਹਾਂ ਦੀ ਵਿਧੀ ਕਰਦੇ ਹੋ, ਕਿਸ ਤਰ੍ਹਾਂ ਦੀਆਂ ਖੇਡਾਂ ਖੇਡਦੇ।
ਹਮ ਜਾਨ ਮਾਇਆ ਤੇ ਪਰ ਤੁਮ ਅਲਾਂਬੋ ਹੋਏ ਜਗ ਕੋ ਕਰੈ।
ਕਹਿੰਦੇ ਨੇ ਆਨੰਦ ਜੀ ਕਿ ਮੈਂ ਇਸ ਤਰੀਕੇ ਦੇ ਨਾਲ ਤੁਹਾਨੂੰ ਸਮਝਦਾ ਹਾਂ ਕਿ ਤੁਸੀਂ ਮਾਇਆ ਤੋਂ ਬਹੁਤ ਪਰੇ ਹੋ। ਤੁਮ ਅਲੰਬ ਹੋਏ ਜੱਗ ਕੋ ਕਰੈ, ਭਾਵ ਕੇ ਆਪ ਦੇ ਆਸਰੇ ਹੋ ਕੇ ਮਾਇਆ ਜਗਤ ਨੂੰ ਰਚਦੀ।
ਨਿਰਬਿਕਾਰ ਗੁਣਹੀਨ ਅਲੇਪ ਤੁਮਰੇ ਮੇ ਵਿਸਥਾਰ ਸੰਖੇਪ।
ਕਹਿੰਦੇ ਨੇ ਆਨੰਦ ਜੀ ਤੁਸੀਂ ਨਿਰਬਿਕਾਰ ਹੋ, ਤੁਹਾਨੂੰ ਕੋਈ ਵਿਕਾਰ ਨਹੀਂ ਹੈ, ਤੁਸੀਂ ਗੁਣ ਤੋਂ ਹੀਨੇ ਹੋ। ਇੱਥੇ ਗੁਣ ਤੋਂ ਭਾਵ ਹੈ ਤਿੰਨਾਂ ਗੁਣਾਂ ਦਾ ਰਾਜ ਤਮ ਤੇ ਸਤਗੁਣ ਤੋਂ ਤੁਸੀਂ ਭਾਵ ਰਹਿਤ ਹੋ, ਅਲੇਪ ਹੋ, ਕਿਸੇ ਦੇ ਨਾਲ ਲਿਪਾਏਮਾਨ ਨਹੀਂ ਹੋ। ਤੁਮਰੇ ਮੇ ਵਿਸਥਾਰ ਸੰਖੇਪ, ਜਗਤ ਦਾ ਸੰਖੇਪ ਤੇ ਵਿਸਥਾਰ ਆਪ ਦੇ ਵਿੱਚ ਹੀ ਹੋ ਰਿਹਾ।
ਸਭ ਮੈਂ ਵਿਆਪਕ ਸਭ ਤੇ ਨਿਆਰੇ ਸਾਖੀ ਰੂਪ ਬਸੈ ਜਗ ਸਾਰੇ।
ਆਨੰਦ ਜੀ ਕਹਿੰਦੇ ਨੇ ਕਿ ਸਾਰਿਆਂ ਦੇ ਵਿੱਚ ਵਿਆਪਕ ਵੀ ਹੋ ਤੇ ਸਾਰਿਆਂ ਤੋਂ ਨਿਆਰੇ ਵੱਖਰੇ ਵੀ ਹੋ, ਸਾਰੇ ਜਗਤ ਦੇ ਵਿੱਚ ਇਸ ਤਰ੍ਹਾਂ ਵਿਚਰਦੇ।
ਕਰਤਾ ਭਰਤਾ ਹਰਤਾ ਏਕ ਬਿਦ ਪ੍ਰਪੰਚ ਕੇ ਜਲਦ ਵਿਵੇਕ।
ਕਰਨ ਵਾਲੇ ਭਰਨ ਵਾਲੇ ਨਿਭਾਉਣ ਵਾਲੇ ਸਾਰਾ ਕੁਝ ਤੁਸੀਂ ਹੀ ਹੋ। ਬਿਦ ਪ੍ਰਪੰਚ ਕੇ ਭਾਵ ਕੇ ਵਿਧਾਤਾ ਦੇ ਰਚੇ ਪ੍ਰਪੰਚ ਸੰਸਾਰ ਦੇ ਵਿੱਚ ਜਲਦ ਵਿਵੇਕ, ਤੁਸੀਂ ਗਿਆਨ ਦੇ ਸਮੁੰਦਰ ਹੋ।
ਤੁਮ ਬਿਨ ਅਪਰ ਨਾ ਦੂਸਰ ਮਨ ਸਭ ਕੋ ਜਾਣੋ ਇਹ ਹਮ ਜਾਣ।
ਆਨੰਦ ਜੀ ਕਹਿੰਦੇ ਨੇ ਕਿ ਤੁਹਾਡੇ ਤੋਂ ਬਗੈਰ ਹੋਰ ਦੂਸਰਾ ਕੋਈ ਵੀ ਤੁਹਾਡੇ ਸਮਾਨ ਨਹੀਂ ਹੈ। ਸਭ ਕੋ ਜਾਣੋ ਇਹ ਹਮ ਜਾਣਾ, ਮੈਂ ਇਸ ਤਰ੍ਹਾਂ ਜਾਣਦਾ ਹਾਂ ਕਿ ਤੁਸੀਂ ਸਾਰਿਆਂ ਨੂੰ ਜਾਣਦੇ।
ਆਦ ਪੁੱਤ ਕਹੇ ਉਹਨਾਂ ਜਾਏ ਚਰਿੱਤਰ ਕਹਿਣ ਸੁਣਨ ਤੇ ਹੋਹੇ ਪਵਿੱਤਰ।
ਆਨੰਦ ਜੀ ਕਹਿੰਦੇ ਨੇ ਕਿ ਹੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ, ਤੁਹਾਡੇ ਜਿਹੜੇ ਚਰਿੱਤਰ ਨੇ ਉਹ ਬੜੇ ਅਦਭੁਤ ਨੇ, ਬੜੇ ਵਿਲੱਖਣ ਕਿਸਮ ਦੇ ਨੇ, ਉਹਨਾਂ ਨੂੰ ਕੋਈ ਕਹਿ ਨਹੀਂ ਸਕਦਾ, ਪਰ ਜਿਹੜਾ ਕਹਿੰਦਾ ਤੇ ਸੁਣਦਾ ਹੈ ਉਹ ਪਵਿੱਤਰ ਜ਼ਰੂਰ ਹੁੰਦਾ।
ਇਮ ਆਨੰਦ ਤੇ ਸੁਣ ਕਰ ਕਾਨੇ ਸ੍ਰੀ ਗੁਰ ਹਰਗੋਬਿੰਦ ਮੁਸ ਕਾਨੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਆਨੰਦ ਜੀ ਨੇ ਇਸ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਬੇਨਤੀਆਂ ਨੂੰ ਸੁਣਿਆ ਤੇ ਸਤਿਗੁਰੂ ਜੀ ਮੁਸਕਰਾਏ। ਕਹਿੰਦੇ ਨੇ ਤੁਮ ਆਨੰਦ ਹੋ ਲਹਿਓ ਆਨੰਦ ਸੋ ਜਸ ਬਿਲੰਦ ਸੰਪੂਰਨ ਚੰਦ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਨੰਦ ਜੀ ਤੁਹਾਡਾ ਨਾਮ ਆਨੰਦ ਹੈ, ਇਸੇ ਕਰਕੇ ਤੁਸੀਂ ਮਹਾਂ ਆਨੰਦ ਨੂੰ ਲਿਆ ਹੋਇਆ। ਤੁਹਾਡਾ ਜਸ ਇੰਨਾ ਵੱਡਾ ਦੁਨੀਆ ਦੇ ਉੱਤੇ ਫੈਲਿਆ ਜਿਸ ਤਰ੍ਹਾਂ ਕਿ ਪੁੰਨਿਆਂ ਦਾ ਪੂਰਾ ਚੰਦਰਮਾ ਹੋਵੇ।
ਪੁੰਨ ਸਭ ਸੰਗਤ ਮੈਂ ਨਰ ਫੇਰਾ ਸਭ ਅਕੋਰਿਆਂ ਨੂੰ ਇਸ ਬੇਰਾ।
ਇਸ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਇੱਕ ਦਾਸ ਨੂੰ ਹੁਕਮ ਕੀਤਾ ਕਿ ਸਾਰੀ ਸੰਗਤ ਨੂੰ ਜਾ ਕੇ ਸੰਦੇਸ਼ਾ ਦੇਵੋ ਕਿ ਆਨੰਦ ਜੀ ਦੇ ਚਰਨਾਂ ਦੇ ਵਿੱਚ ਸੋਹਣੀਆਂ ਭੇਟਾਵਾਂ ਅਰਪਣ ਕੀਤੀਆਂ ਜਾਣ ਸੰਗਤ ਦੇ ਵੱਲੋਂ।
ਸ੍ਰੀ ਆਨੰਦ ਕੀ ਪੂਜ ਚੜਾਵੋ ਫਲ ਆਨੰਦ ਹੀ ਜਿਸ ਤੇ ਪਾਵੋ।
ਸਾਰਿਆਂ ਨੂੰ ਹੁਕਮ ਪਹੁੰਚਾਇਆ ਗਿਆ ਕਿ ਆਨੰਦ ਜੀ ਦੀ ਪੂਜਾ ਦੇ ਵਾਸਤੇ ਭੇਟਾਵਾਂ ਅਰਪਣ ਕੀਤੀਆਂ ਜਾਣ, ਫਲ ਆਨੰਦ ਤੇ ਜਿਸ ਤੇ ਪਾਵੋ। ਭਾਵ ਕਿ ਤੁਸੀਂ ਆਨੰਦ ਜੀ ਦੇ ਚਰਨਾਂ ਦੇ ਵਿੱਚ ਭੇਟਾਵਾਂ ਜੇਕਰ ਅਰਪਣ ਕਰੋਗੇ ਤੇ ਤੁਹਾਨੂੰ ਆਨੰਦ ਦਾ ਫਲ ਮਿਲੇਗਾ, ਖੁਸ਼ੀ ਹੀ ਮਿਲੇਗੀ।
ਸੁਣ ਗੋਰਿਆ ਗਿਆ ਸਭ ਸਭ ਆਏ, ਅਨਕ ਉਪਾਇਨ ਕੋ ਅਰ ਪਾਏ।
ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਆਗਿਆ ਨੂੰ ਸੁਣ ਕੇ ਸਾਰੀ ਸੰਗਤ ਪਹੁੰਚੀ ਹੈ, ਆਪੋ ਆਪਣੀਆਂ ਭੇਟਾਵਾਂ ਆਨੰਦ ਜੀ ਦੇ ਚਰਨਾਂ ਦੇ ਵਿੱਚ ਸੰਗਤ ਨੇ ਅਰਪਣ ਕੀਤੀਆਂ।
ਮਾਇਆ ਬ੍ਰਿੰਦ ਚੜੀ ਕੋ ਹੇਰ, ਕਹਿਓ ਆਨੰਦ ਭਗਤ ਜੀ ਫੇਰ।
ਕਵੀ ਜੀ ਲਿਖਦੇ ਨੇ ਕਿ ਆਨੰਦ ਜੀ ਦੇ ਚਰਨਾਂ ਦੇ ਵਿੱਚ ਬਹੁਤੀ ਹੀ ਸਾਰੀ ਮਾਇਆ ਭੇਟਾ ਹੋਈ, ਉਸ ਮਾਇਆ ਨੂੰ ਦੇਖ ਕੇ ਆਨੰਦ ਭਗਤ ਜੀ ਨੇ ਫਿਰ ਇਸ ਤਰ੍ਹਾਂ ਸਤਿਗੁਰਾਂ ਨੂੰ ਆਖਿਆ। ਕਹਿੰਦੇ ਨੇ ਜੈ ਪੂਜਾ ਸਭ ਤੁਮੈ ਸੁਹਾਤ, ਜਗ ਗੁਰ ਸਮਰਥ ਹੋ ਸਭ ਭਾਂਤ। ਆਨੰਦ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਇਹ ਜਿੰਨੀ ਵੀ ਪੂਜਾ ਹੈ ਇਹ ਤੁਹਾਨੂੰ ਹੀ ਸੋਭਾ ਦਿੰਦੀ ਹੈ, ਕਿਉਂਕਿ ਸੱਚੇ ਪਾਤਸ਼ਾਹ ਤੁਸੀਂ ਜਗਤ ਦੇ ਗੁਰੂ ਹੋ ਔਰ ਇਸ ਪੂਜਾ ਨੂੰ ਸਾਂਭਣ ਦੇ ਲਾਇਕ ਹੋ।
ਰੂਪ ਦਰਿਦਰ ਹਮੈ ਦਿਖ ਪਰੈ, ਨਹੀਂ ਕਬੂ ਕਰ ਛੂਵਨ ਕਰੈ।
ਆਨੰਦ ਜੀ ਕਹਿੰਦੇ ਨੇ ਕਿ ਮੈਂ ਯੋਗ ਨਹੀਂ ਹਾਂ, ਇਸ ਕਰਕੇ ਜਿੰਨੀ ਵੀ ਮਾਇਆ ਹੈ ਇਹ ਮੈਨੂੰ ਤੇ ਦਲਿੱਦਰ ਦਾ ਰੂਪ ਦਿਸਦੀ ਹੈ।
ਨਹੀਂ ਕਬੂ ਕਰ ਛੂਵਣ ਕਰੈ, ਮੈਂ ਮਾਇਆ ਨੂੰ ਆਪਣੇ ਘਰ ਛੁਹਾ ਨਹੀਂ ਸਕਦਾ। ਸੁਣ ਗੁਰ ਭਾਨਿਓ ਅਬੈ ਇਹ ਲੀਜੈ, ਨਿਜ ਕਰਤੇ ਕਿਸ ਹੂੰ ਬਖਸ਼ਿਜੈ।
ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਹੁਣ ਮਾਇਆ ਤੁਹਾਡੇ ਚਰਨਾਂ ਦੇ ਵਿੱਚ ਭੇਟਾ ਹੋਈ ਹੈ, ਇਸ ਕਰਕੇ ਹੁਣ ਤੁਸੀਂ ਲੈ ਲਓ ਤੇ ਨਿਜ ਕਰਤੇ ਕਿਸ ਹੂੰ ਬਖਸ਼ਿਜੈ, ਆਪਣੇ ਹੱਥ ਤੋਂ ਜਿਹਨੂੰ ਮਰਜ਼ੀ ਤੁਸੀਂ ਇਹ ਬਖਸ਼ ਦਿਓ ਦੇ ਦਿਓ।
ਤਬ ਆਨੰਦ ਨਹੀਂ ਬਾਕ ਹਟਾਇਓ, ਮਾਨ ਸਿੱਖ ਕੋ ਨਿਕਟ ਬੁਲਾਇਓ।
ਕਵੀ ਜੀ ਲਿਖਦੇ ਨੇ ਕਿ ਆਨੰਦ ਜੀ ਨੇ ਫਿਰ ਸਤਿਗੁਰਾਂ ਦੇ ਬਚਨ ਨੂੰ ਮੋੜਿਆ ਨਹੀਂ, ਉਸ ਵੇਲੇ ਮਾਨ ਨਾਂ ਦਾ ਇੱਕ ਸਿੱਖ ਸੀ ਉਸ ਨੂੰ ਆਪਣੇ ਕੋਲ ਬੁਲਾਇਆ।
ਧਨ ਦੇ ਘਰ ਸਮਝਾਏ ਸੁਣਾਇਓ, ਹੇ ਸੁਤ ਬਿਤਲੇ ਹੋ ਭੋਗ ਪੁਗਾਇਓ।
ਸਾਰੇ ਦਾ ਸਾਰਾ ਧਨ ਉਸ ਮਾਨ ਨੂੰ ਦੇ ਦਿੱਤਾ ਤੇ ਆਖਿਆ ਹੇ ਸੁੱਤ ਬਿਤਲੇ ਹੋ ਭੋਗ ਪੁਗਾਇਓ, ਹੇ ਪੁੱਤਰ ਇਸ ਮਾਇਆ ਨੂੰ ਸਾਂਭ ਲੈ ਤੇ ਇਸ ਦੇ ਨਾਲ ਦੁਨੀਆਂ ਦੇ ਭੋਗਾਂ ਨੂੰ ਭੋਗ।
ਸੁਖ ਪਾਵੋ ਤੁਮ ਲੇਖ ਸੁਮਾਥੇ, ਮਨ ਪਾਵਤ ਭੋਗੋ ਤਨ ਸਾਥੇ।
ਆਨੰਦ ਜੀ ਕਹਿੰਦੇ ਨੇ ਕਿ ਸੁੱਖ ਨੂੰ ਪਾ ਮਾਇਆ ਨੂੰ ਲੈ ਕੇ, ਕਿਉਂਕਿ ਤੇਰੇ ਮੱਥੇ ਦੇ ਵਿੱਚ ਇਸ ਤਰ੍ਹਾਂ ਦਾ ਲੇਖ ਸੀ, ਅੱਜ ਉਹ ਪੂਰਾ ਹੋ ਗਿਆ।
ਮਨ ਭਾਵਤ ਭੋਗੋ ਧਨ ਸਾਥੇ, ਮਨ ਪਾਉਂਦੇ ਦੁਨੀਆਂ ਦੇ ਪਦਾਰਥਾਂ ਦਾ ਭੋਗ ਧਨ ਦੇ ਨਾਲ ਪ੍ਰਾਪਤ ਕਰ। ਕੇਤਕ ਦਿਨ ਰਾਖੇ ਪੁਨ ਪਾਸ, ਪਾਂਤ ਪਾਂਤ ਕੇ ਬਾਕ ਪਰ ਕਾਸ਼।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਕਾਫੀ ਦਿਨ ਆਨੰਦ ਜੀ ਨੂੰ ਸਤਿਗੁਰਾਂ ਨੇ ਆਪਣੇ ਕੋਲ ਹੀ ਰੱਖਿਆ, ਅਨੇਕਾਂ ਪ੍ਰਕਾਰ ਦੇ ਬਚਨ ਵਿਲਾਸ ਇੱਕ ਦੂਜੇ ਦੇ ਨਾਲ ਹੋਏ।
ਸੁਣ ਕਹਿ ਬਿਦਾ ਭਾਏ ਜੋ ਆਨੰਦ, ਕਰੇ ਪਰਸ ਪਰ ਮਹਦ ਆਨੰਦ।
ਫਿਰ ਥੋੜਿਆਂ ਦਿਨਾਂ ਤੋਂ ਬਾਅਦ ਇੱਕ ਦੂਜੇ ਨੂੰ ਕਹਿ ਸੁਣ ਕੇ ਆਨੰਦ ਜੀ ਵਾਪਸ ਜਾਣ ਦੇ ਵਾਸਤੇ ਤਿਆਰ ਹੋਏ ਨੇ, ਪਰਸਪਰ ਇੱਕ ਦੂਜੇ ਨੂੰ ਮਿਲ ਕੇ ਬੜੀ ਖੁਸ਼ੀ ਹੋਈ।
ਹਿਤ ਅਸਵਾਰੀ ਸਿਵਕਾ ਦੀਨ, ਪੁਣ ਪਾਈ ਗੜੀਆ ਸੰਗ ਕੀਨ।
ਆਨੰਦ ਜੀ ਦੀ ਅਸਵਾਰੀ ਦੇ ਵਾਸਤੇ ਸਤਿਗੁਰਾਂ ਨੇ ਸਿਵਕਾ ਪਾਲਕੀ ਦਿੱਤੀ ਹੈ ਤੇ ਗੜੀਆ ਜੀ ਨੂੰ ਹੁਕਮ ਕੀਤਾ ਕਿ ਇਹਨਾਂ ਨੂੰ ਗੋਇੰਦਵਾਲ ਪਹੁੰਚਾ ਕੇ ਆਓ।
ਗੋਇੰਦਵਾਲ ਜਾਏ ਪਹੁੰਚਾਏ, ਸਭ ਸੋ ਮਿਲ ਗੁਰ ਸੁਜਸ ਲਾਏ।
ਭਾਈ ਗੜੀਆ ਜੀ ਲੈ ਕੇ ਗਏ ਨੇ, ਗੋਇੰਦਵਾਲ ਜਾ ਕੇ ਆਨੰਦ ਜੀ ਨੂੰ ਪਹੁੰਚਾਇਆ ਹੈ। ਸਾਰਿਆਂ ਦੇ ਨਾਲ ਮਿਲ ਕੇ ਆਨੰਦ ਜੀ ਨੇ ਸਤਿਗੁਰਾਂ ਦਾ ਵੱਡਾ ਜਸ ਗਾਇਨ ਕੀਤਾ।
ਅਬ ਲਗ ਧਰੀ ਪਾਲ ਕੀ ਸੋਈ, ਹੇਰ ਨਮੋ ਠਾਨ ਸਭ ਕੋਈ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹ ਜਿਹੜੀ ਪਾਲਕੀ ਹੈ ਅਜੇ ਤੱਕ ਵੀ ਉੱਥੇ ਪਈ ਹੋਈ ਹੈ ਤੇ ਹੇਰ ਨਮੋ ਠੰਨ ਹੈ ਸਭ ਕੋਈ ਵੇਖ ਕੇ ਸੰਗਤਾਂ ਉਸ ਪਾਲਕੀ ਨੂੰ ਨਮਸਕਾਰ ਕਰਦੀਆਂ। ਸ੍ਰੀ ਗੁਰ ਹਰਿ ਗੋਬਿੰਦ ਜੀ ਦੀਨ ਗੋਇੰਦਵਾਲ ਧਰੀ ਦੁੱਤ ਪੀਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਪਾਲਕੀ ਦਿੱਤੀ ਸੀ ਉਹ ਅਜੇ ਵੀ ਗੋਇੰਦਵਾਲ ਦੇ ਵਿੱਚ ਪਈ ਹੋਈ ਹੈ, ਜਿਹਦੀ ਕਿ ਬਹੁਤ ਵੱਡੀ ਤੋਂ ਵੱਡੀ ਸੋਭਾ ਹੈ। ਜਿਨ੍ਹਾਂ ਨੇ ਇਸ ਗ੍ਰੰਥ ਨੂੰ ਸੰਪਾਦਨ ਕੀਤਾ ਹੈ ਉਹ ਇਸ ਤਰ੍ਹਾਂ ਲਿਖਦੇ ਨੇ ਕਿ ਜਿਸ ਪਾਲਕੀ ਦੇ ਹੁਣ ਗੋਇੰਦਵਾਲ ਦਰਸ਼ਨ ਹੁੰਦੇ ਹਨ ਉਹ ਪੋਥੀਆਂ ਵਾਲੀ ਦੱਸੀ ਦੀ ਹੈ, ਜਿਸ ਪਰ ਪੰਚਮ ਗੁਰੂ ਜੀ ਬਾਬਾ ਮੋਹਨ ਜੀ ਤੋਂ ਪੋਥੀਆਂ ਲਿਆਏ ਸਨ। ਆਨੰਦ ਜੀ ਵਾਲੀ ਪਾਲਕੀ ਦਾ ਹੁਣ ਥਾਉ ਨਹੀਂ ਮਿਲਦਾ। ਸੰਪਾਦਕ ਇਹ ਕਹਿਣ ਦਾ ਯਤਨ ਕਰਦੇ ਨੇ ਕਿ ਜਿਹੜੀ ਹੁਣ ਗੋਇੰਦਵਾਲ ਦੇ ਵਿੱਚ ਪਾਲਕੀ ਪਈ ਹੈ ਇਹ ਉਹ ਪਾਲਕੀ ਨਹੀਂ ਹੈ ਜਿਹੜੀ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਸੀ ਆਨੰਦ ਜੀ ਦੀ ਸਵਾਰੀ ਦੇ ਵਾਸਤੇ। ਇਹ ਉਹ ਪਾਲਕੀ ਹੈ ਜਿਸ ਪਾਲਕੀ ਦੇ ਉੱਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮੋਹਨ ਜੀ ਦੇ ਕੋਲੋਂ ਪੋਥੀਆਂ ਲੈ ਕੇ ਆਏ ਸਨ। ਇਹਨਾਂ ਦੋਵਾਂ ਗੱਲਾਂ ਦਾ ਆਪਸ ਦੇ ਵਿੱਚ ਮਤਭੇਦ ਹੈ। ਹੋ ਸਕਦਾ ਕਿ ਜਦੋਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਇਹ ਗ੍ਰੰਥ ਲਿਖਿਆ ਹੋਵੇ ਉਦੋਂ ਉਹੀ ਪਾਲਕੀ ਉੱਥੇ ਮੌਜੂਦ ਹੋਵੇ, ਪਰ ਸੰਪਾਦਕ ਜੀ ਕਹਿੰਦੇ ਨੇ ਕਿ ਵਰਤਮਾਨ ਸਮੇਂ ਦੇ ਵਿੱਚ ਉਹ ਪਾਲਕੀ ਮੌਜੂਦ ਨਹੀਂ ਹੈ ਜਿਹਦੇ ਉੱਤੇ ਆਨੰਦ ਜੀ ਨੇ ਸਵਾਰੀ ਕੀਤੀ ਹੈ। ਉਹ ਪਾਲਕੀ ਜ਼ਰੂਰ ਮੌਜੂਦ ਹੈ ਜਿਹਦੇ ਉੱਤੇ ਸਤਿਗੁਰੂ ਜੀ ਪੋਥੀਆਂ ਲੈ ਕੇ ਆਏ ਸੀ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸ੍ਰੀ ਹਰਿ ਗੋਬਿੰਦ ਸਤਿਗੁਰੂ ਇਸ ਬਿਦ ਸਮੇਂ ਬਿਤਾਏ ਸਿੱਖ ਸੰਗਤ ਆਵੇ ਅਨਕ ਮਨ ਬਾਂਛਤ ਕੋ ਪਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸੇ ਤਰੀਕੇ ਦੇ ਨਾਲ ਉਸ ਜਗ੍ਹਾ ਦੇ ਉੱਤੇ ਆਪਣੇ ਸਮੇਂ ਨੂੰ ਬਤੀਤ ਕੀਤਾ। ਅਨੇਕਾਂ ਹੀ ਸਿੱਖ ਸੰਗਤਾਂ ਆਉਂਦੀਆਂ ਨੇ ਅਤੇ ਮਨ ਪਾਉਂਦੀਆਂ ਮੁਰਾਦਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਪੂਰੀਆਂ ਕਰਦੀਆਂ। ਬਾਬ ਕਹੋ ਤੋ ਅਗਾਰੀ ਗਾਵੇ ਸਦਾ ਕੀਰਤਨ ਕਰਤ ਸੁਣਾਵੇ। ਕਵੀ ਜੀ ਲਿਖਦੇ ਨੇ ਕਿ ਬਾਬਕ ਸਤਿਗੁਰਾਂ ਦਾ ਹਜ਼ੂਰੀ ਰਾਗੀ ਸੀ ਜਿਹੜਾ ਕਿ ਹਮੇਸ਼ਾ ਗੁਰਬਾਣੀ ਦਾ ਕੀਰਤਨ ਕਰਕੇ ਸਤਿਗੁਰਾਂ ਨੂੰ ਤੇ ਸੰਗਤ ਨੂੰ ਸੁਣਾਉਂਦਾ ਸੀ। ਪਾਂਤ ਪਾਂਤ ਕੇ ਰਾਗਣ ਸਾਥ ਕਰ ਰਿਝਾਵਣ ਸਤਿਗੁਰ ਨਾਥ। ਭਾਂਤ ਭਾਂਤ ਦੇ ਤਰ੍ਹਾਂ ਤਰ੍ਹਾਂ ਦੇ ਰਾਗਾਂ ਦੇ ਵਿੱਚ ਗੁਰਬਾਣੀ ਦੇ ਸ਼ਬਦਾਂ ਨੂੰ ਪੜ੍ਹ ਕੇ ਉਹ ਸਤਿਗੁਰਾਂ ਨੂੰ ਖੁਸ਼ ਕਰਦਾ ਸੀ, ਰਿਝਾਉਂਦਾ ਸੀ। ਅੰਤ ਸਮਾਂ ਪਹੁੰਚੋ ਤਬ ਆਈ ਜਾਣ ਲਈ ਤਬ ਮ੍ਰਿਤ ਨੀਅਰ ਆਈ। ਕਵੀ ਜੀ ਲਿਖਦੇ ਨੇ ਕਿ ਆਖਿਰਕਾਰ ਬਾਬਕ ਰਬਾਬੀ ਦਾ ਅੰਤਲਾ ਸਮਾਂ ਆ ਗਿਆ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਕਿਰਪਾ ਦੇ ਨਾਲ ਬਾਬਕ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਮੇਰੀ ਮੌਤ ਲਾਗੇ ਆ ਗਈ। ਸ੍ਰੀ ਹਰਿ ਗੋਬਿੰਦ ਟਿਗ ਚਲ ਆਇਓ ਪ੍ਰਾਣ ਅੰਤ ਬਿਰ ਤੰਤ ਸੁਣਾਇਓ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਲਾਗੇ ਚੱਲ ਕੇ ਪਹੁੰਚਿਆ ਹੈ, ਆਣ ਕੇ ਆਪਣਾ ਬਿਰਤਾਂਤ ਸੁਣਾਇਆ ਕਿ ਸੱਚੇ ਪਾਤਸ਼ਾਹ ਮੇਰਾ ਅਖੀਰਲਾ ਸਮਾਂ ਲਾਗੇ ਆ ਗਏ। ਕਰੋ ਖੁਸ਼ੀ ਸਤਿਗੁਰੂ ਵਿਸਾਲਾ ਗਮਨੋ ਮੈਂ ਪਰ ਲੋਕ ਸੁਖਾਲਾ। ਬਾਬਕ ਨੇ ਆਣ ਕੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਮੈਨੂੰ ਵੱਡੀਆਂ ਖੁਸ਼ੀਆਂ ਦਾ ਦਾਨ ਬਖਸ਼ੋ, ਸੱਚੇ ਪਾਤਸ਼ਾਹ ਕਿਰਪਾ ਕਰੋ ਕਿ ਮੈਂ ਪਰਲੋਕ ਦੇ ਵਿੱਚ ਸੌਖਾ ਪਹੁੰਚਾਂ। ਆਪਣ ਸਮੀਪ ਸਦਾ ਰਾਖੀ ਜੈ ਇਹੀ ਆਸ ਮਮ ਹਿਰਦੈ ਪੂਰੀ ਜੈ। ਬਾਬਕ ਨੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੇਰੀ ਜੀਵ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੋ, ਮੇਰੇ ਮਨ ਦੀ ਇਹੀ ਆਸ਼ਾ ਹੈ, ਇਸ ਨੂੰ ਤੁਸੀਂ ਜ਼ਰੂਰ ਪੂਰਾ ਕਰੇ। ਸ੍ਰੀ ਨਾਨਕ ਜੀ ਟਿਗ ਮਰਦਾਨਾ ਸਦਾ ਰਾਗ ਕੋ ਕਰਤ ਸੁਜਾਨਾ। ਬਾਬਕ ਨੇ ਅਰਜ ਕੀਤੀ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਭਾਈ ਮਰਦਾਨਾ ਜੀ ਰਹਿ ਜਿਹੜੇ ਕਿ ਹਮੇਸ਼ਾ ਰਾਗਾਂ ਦੇ ਵਿੱਚ ਗੁਰਬਾਣੀ ਦਾ ਕੀਰਤਨ ਕਰਦੇ ਰਹੇ। ਇਸ ਜਗ ਮੇ ਪਾ ਵੱਡ ਬਖਿਆਤ ਪਾਇਓ ਸੁਜਸ ਵੱਡੋ ਅਵਧਾਤ। ਸਤਿਗੁਰਾਂ ਦੇ ਨਾਲ ਭਾਈ ਮਰਦਾਨਾ ਜੀ ਰਹਿ ਨਾਲ ਰਹਿ ਕੇ ਕੀਰਤਨ ਕਰਦੇ ਰਹੇ। ਇਸ ਕਰਕੇ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਦਾ ਜਿਹੜਾ ਜਸ ਹੈ ਨਾ, ਉਹ ਦੁਨੀਆਂ ਦੇ ਉੱਤੇ ਬਹੁਤ ਹੀ ਜ਼ਿਆਦਾ ਫੈਲਿਆ ਹੋਇਆ, ਉਹਨਾਂ ਨੂੰ ਵੱਡੇ ਜਸ ਦੀ ਪ੍ਰਾਪਤੀ ਹੋਈ। ਜਿਮ ਬਾਵਨ ਕੋਲੇ ਕਰ ਸੰਗ ਹੱਥ ਲਸ਼ਟ ਕਾ ਵਧੀ ਉਹ ਤੰਗ। ਬਾਵਕ ਨੇ ਇੱਕ ਪ੍ਰਮਾਣ ਦਿੱਤਾ ਕਿ ਜਿਸ ਤਰੀਕੇ ਦੇ ਨਾਲ ਬਾਵਣ ਦੀ ਸੰਗਤ ਲੈ ਕੇ ਉਸਦੇ ਹੱਥ ਦੀ ਜਿਹੜੀ ਸੋਟੀ ਹੈ ਉਹ ਉੱਚੀ ਵੱਡੀ ਹੋ ਗਈ ਸੀ। ਤਿਮ ਰਾਵਰ ਕੇ ਸੰਗਤ ਪਾਏ ਹਮ ਆਦਿਕ ਜਗ ਮੈਂ ਵਿਦਤਾਏ। ਉਸੇ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਤੁਹਾਡੀ ਅਤੇ ਤੁਹਾਡੀ ਸੰਗਤ ਦੀ ਸੇਵਾ ਕਰਕੇ ਹਮ ਆਦਿਕ ਜਗ ਮੈਂ ਵਿਦਤਾਏ, ਸਾਡੇ ਵਰਗੇ ਜਗ ਦੇ ਵਿੱਚ ਪ੍ਰਗਟ ਹੋ ਗਏ। ਭਲੇ ਭਾਗ ਤੇ ਭਏ ਭਲੇਰੇ ਸਦਾ ਗੁਰੂ ਕੇ ਦਰਸ਼ਨ ਹੇਰੇ। ਬਾਵਕ ਰਾਗੀ ਨੇ ਆਖਿਆ ਕਿ ਮੇਰੇ ਬਹੁਤ ਵੱਡੇ ਭਲੇ ਭਾਗ ਸਨ ਕਿ ਜਿਨ੍ਹਾਂ ਭਾਗਾਂ ਦੇ ਕਰਕੇ ਮੈਂ ਹਮੇਸ਼ਾ ਸਤਿਗੁਰੂ ਜੀ ਤੁਹਾਡਾ ਦਰਸ਼ਨ ਕੀਤਾ। ਸੁਣ ਸ੍ਰੀ ਹਰਿ ਗੋਬਿੰਦ ਬਖਾਨਾ ਕਰੋ ਪਰਮੇਸ਼ਰ ਆਵਨ ਜਾਨਾ। ਸੁਣ ਕੇ ਬਾਵਕ ਦੀਆਂ ਅਰਜ਼ਾਂ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਕਰਿਓ ਪਰਮੇਸ਼ਰ ਆਵਨ ਜਾਨਾ। ਪਰਮੇਸ਼ਰ ਨੇ ਦੁਨੀਆਂ ਦੇ ਉੱਤੇ ਮਨੁੱਖਾਂ 'ਤੇ ਆਉਣ ਜਾਣ ਦਾ ਜਿਹੜਾ ਕੰਮ ਹੈ ਨਾ, ਉਸ ਨੂੰ ਆਰੰਭਿਆ ਹੋਇਆ। ਨਿਜ ਨਿਜ ਸਮੇਂ ਭਿਆਨ ਸਾਰੇ ਆਪਣੀ ਵਾਰੀ ਧੀਰ ਨਾ ਤਾਰੇ। ਸਤਿਗੁਰੂ ਜੀ ਕਹਿੰਦੇ ਨੇ ਕਿ ਆਪੋ ਆਪਣੀ ਵਾਰੀ ਦੇ ਉੱਤੇ ਸਾਰੇ ਦੇ ਸਾਰੇ ਦੁਨੀਆਂ ਦੇ ਉੱਤੋਂ ਚਲੇ ਜਾਂਦੇ ਨੇ, ਆਪਣੀ ਵਾਰੀ ਧੀਰ ਨਾ ਤਾਰੇ। ਜਦੋਂ ਕਿਸੇ ਦੀ ਵਾਰੀ ਆਉਂਦੀ ਹੈ ਫਿਰ ਕਿਸੇ ਵੀ ਤਰੀਕੇ ਦੇ ਨਾਲ ਉਹ ਠਹਿਰ ਨਹੀਂ ਸਕਦਾ। ਆਵਣ ਤਨ ਹੈ ਤਿੰਨ ਕੇਰਾ ਸਿਮਰਿਓ ਵਾਹਿਗੁਰੂ ਸਭ ਵੇਰਾ। ਸਤਿਗੁਰੂ ਜੀ ਕਹਿੰਦੇ ਨੇ ਕਿ ਭਾਵੇਂ ਸਾਰੇ ਆਉਂਦੇ ਨੇ, ਸਾਰੇ ਚਲੇ ਜਾਂਦੇ ਨੇ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਦੁਨੀਆਂ 'ਤੇ ਆਉਣਾ ਉਹਨਾਂ ਮਨੁੱਖਾਂ ਦਾ ਧਨ ਹੁੰਦਾ ਜਿਹੜੇ ਕਿ ਹਮੇਸ਼ਾ ਸੱਚੇ ਪਰਮੇਸ਼ਰ ਦੇ ਨਾਮ ਦਾ ਜਾਪ ਕਰਦੇ ਨੇ। ਸਤਿਗੁਰ ਕੀ ਸੇਵਾ ਮੈਂ ਲਾਗੇ ਕੀਰਤ ਕਰ ਸੁਣੇ ਵੱਡ ਭਾਗੇ। ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਮਨੁੱਖਾਂ ਦਾ ਆਉਣਾ ਸਫਲ ਹੁੰਦਾ ਹੈ ਜਿਹੜੇ ਨਾਮ ਜਪਦੇ ਨੇ, ਉਹਨਾਂ ਮਨੁੱਖਾਂ ਦਾ ਆਉਣਾ ਦੁਨੀਆਂ ਦੇ ਉੱਤੇ ਸਫਲ ਹੁੰਦਾ ਹੈ ਜਿਹੜੇ ਸੇਵਾ ਦੇ ਵਿੱਚ ਜੁੜਦੇ ਨੇ, ਉਹਨਾਂ ਮਨੁੱਖਾਂ ਦਾ ਆਉਣਾ ਦੁਨੀਆਂ ਦੇ ਉੱਤੇ ਸਫਲ ਹੁੰਦਾ ਹੈ ਜਿਹੜੇ ਪ੍ਰਭੂ ਦੀ ਕੀਰਤੀ ਕਰਦੇ ਨੇ ਅਤੇ ਜਿਹੜੇ ਪ੍ਰਭੂ ਦੀ ਕੀਰਤੀ ਨੂੰ ਸੁਣਦੇ ਨੇ। ਇਸ ਕੇ ਸਮ ਅਪਰਨਾ ਕਲ ਕਾਲ ਹਰਤਾ ਪਾਤਕ ਬਿਗਨ ਬੇਸਾਲ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਲਯੁੱਗ ਦੇ ਸਮੇਂ ਦੇ ਵਿੱਚ ਨਾਮ ਨੂੰ ਜਪਣਾ, ਸੇਵਾ ਨੂੰ ਕਰਨਾ ਔਰ ਗੁਣਾਂ ਦਾ ਗਾਣ ਕਰਨਾ ਪ੍ਰਭੂ ਦੇ ਔਰ ਪ੍ਰਭੂ ਦੇ ਗੁਣਾਂ ਦੇ ਗਾਣ ਹੁੰਦੇ ਨੂੰ ਸੁਣਨਾ ਇਹ ਸਾਰਿਆਂ ਤੋਂ ਉੱਤਮ ਕਰਨ ਹੈ। ਹਰਤਾ ਪਾਤਕ ਬਿਗਨ ਬੇਸਾਲ ਭਾਵ ਕਿ ਇਹ ਜਿਹੜਾ ਕਰਮ ਹੈ ਇਹ ਸਾਰਿਆਂ ਪਾਪਾਂ ਦਾ ਨਾਸ਼ ਕਰਨ ਵਾਲਾ ਹੈ ਅਤੇ ਵੱਡੇ ਵਿਘਨਾਂ ਨੂੰ ਦੂਰ ਕਰਨ ਵਾਲਾ ਹੈ। ਕਲ ਮਲ ਮਲ ਮਨ ਪਟ ਕੋ ਲਾਗੀ ਵਿਸ਼ਿਆਂ ਕੀ ਕਾਰਖ ਸੋ ਪਾਗੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਨੁੱਖੀ ਮਨ ਨੂੰ ਵੱਡੇ ਪਾਪਾਂ ਦੀ ਜਿਹੜੀ ਮੈਲ ਹੈ ਨਾ ਉਹ ਲੱਗੀ ਹੋਈ ਹੈ, ਵਿਸ਼ਿਆਂ ਦੀ ਮੈਲ ਦੇ ਨਾਲ ਮਨੁੱਖੀ ਮਨ ਬਿਲਕੁਲ ਕਾਲਾ ਹੋ ਚੁੱਕਾ ਹੈ। ਜਿਸ ਤਰ੍ਹਾਂ ਕਿ ਪਾਠ ਆਉਂਦਾ ਹੈ, ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ ਕਾਲਾ ਹੋਆ ਸਿਆਹ। ਸਤਿਗੁਰੂ ਜੀ ਲਿਖਦੇ ਨੇ ਕਿ ਸ਼ਾਹ ਕਾਲਾ ਹੋ ਗਿਆ। ਜਦੋਂ ਬਹੁਤਾ ਹੀ ਜ਼ਿਆਦਾ ਕਾਲਾ ਹੋਵੇ ਉਹਨੂੰ ਆਖਿਆ ਜਾਂਦਾ ਸ਼ਾਹ ਕਾਲਾ। ਸਤਿਗੁਰੂ ਜੀ ਲਿਖਦੇ ਨੇ ਕਿ ਮਨ ਨੂੰ ਐਸੀ ਪਾਪਾਂ ਦੀ ਮੈਲ ਜਨਮਾਂ ਜਨਮਾਂ ਦੀ ਲੱਗੀ ਹੋਈ ਹੈ ਕਿ ਕਾਲਾ ਸ਼ਾਹ ਹੋ ਗਿਆ, ਇੰਨਾ ਗੰਦਾ ਹੋ ਗਿਆ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਨੁੱਖੀ ਜਿਹੜਾ ਮਨ ਹੈ ਉਹ ਕੱਪੜੇ ਦੇ ਵਰਗਾ ਹੈ ਅਤੇ ਮਨੁੱਖੀ ਮਨ ਵਰਗੇ ਕੱਪੜੇ ਨੂੰ ਐਸੀ ਕਾਲਖ ਲੱਗੀ ਹੋਈ ਹੈ ਕਿ ਜਿਹੜਾ ਕਾਲਖ ਦੇ ਨਾਲ ਪੂਰਾ ਰੰਗਿਆ ਗਿਆ।
ਚਹਿ ਨਿਵਾਰਨ ਇਸ ਕੋ ਜੋਈ ਸਤ ਸੰਗਤ ਮੈਂ ਮਿਲ ਕਰ ਤੇਈ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਵੀ ਇਸ ਕੱਪੜੇ ਰੂਪੀ ਮਨ ਨੂੰ ਸਾਫ ਕਰਨਾ ਚਾਹੁੰਦਾ ਹੈ, ਉਸ ਨੂੰ ਫਿਰ ਸਤਸੰਗਤ ਦੇ ਵਿੱਚ ਆਉਣਾ ਪਵੇਗਾ, ਸਤਸੰਗਤ ਕਰਨੀ ਪਵੇਗੀ। ਵਾਹਿਗੁਰੂ ਜਲ ਕੋ ਤਹਿਲੇ ਤੋਵਣ ਕੀਰਤਨ ਭਲੇ ਕਰੇ। ਜਦੋਂ ਸਤਸੰਗਤ ਦੇ ਵਿੱਚ ਪਹੁੰਚੇਗਾ ਤੇ ਵਾਹਿਗੁਰੂ ਨਾਮ ਦਾ ਜਿਹੜਾ ਜਲ ਹੈ, ਜਿਹੜਾ ਪਾਣੀ ਹੈ, ਉਸ ਦੇ ਨਾਲ ਇਹ ਜਿਹੜੀ ਪਾਪਾਂ ਰੂਪੀ ਮੈਲ ਹੈ ਨਾ, ਉਹ ਧੋਤੀ ਜਾਏਗੀ। ਜਿਸ ਤਰ੍ਹਾਂ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ ਜਪਜੀ ਸਾਹਿਬ ਦੇ ਵਿੱਚ ਇਸ ਗੱਲ ਦਾ ਖੁਲਾਸਾ ਕਰਦੇ ਨੇ, ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸਖੇਹ। ਸਤਿਗੁਰੂ ਜੀ ਲਿਖਦੇ ਨੇ, ਜੇਕਰ ਹੱਥਾਂ ਪੈਰਾਂ ਨੂੰ ਮਿੱਟੀ ਆਦਿਕ ਲੱਗ ਜਾਵੇ, ਉਸ ਮਿੱਟੀ ਨੂੰ ਪਾਣੀ ਦੇ ਨਾਲ ਧੋ ਕੇ ਲਾਇਆ ਜਾ ਸਕਦਾ। ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸਖੇਹ। ਮੂਤ ਪਲੀਤੀ ਕੱਪੜ ਹੋਏ ਦੇਹ ਸਾਬੂਣ ਲਈਐ ਉਹ ਧੋਏ। ਜੇਕਰ ਆਮ ਘੱਟਾ ਮਿੱਟੀ ਲੱਗਾ ਹੋਵੇ ਤੇ ਉਸਨੂੰ ਆਮ ਪਾਣੀ ਸਾਦੇ ਦੇ ਨਾਲ ਧੋ ਕੇ ਲਾ ਦਿੱਤਾ ਜਾਂਦਾ, ਪਰ ਸਤਿਗੁਰੂ ਜੀ ਲਿਖਦੇ ਨੇ ਕਿ ਜੇਕਰ ਮੂਤਰ ਦੇ ਨਾਲ ਤੇ ਕਿਸੇ ਪਲੀਤੀ ਦੇ ਨਾਲ ਕੱਪੜੇ ਮੈਲੇ ਹੋ ਜਾਣ ਤੇ ਫਿਰ ਇਕੱਲਾ ਪਾਣੀ ਕੰਮ ਨਹੀਂ ਕਰਦਾ, ਫਿਰ ਦੇਹ ਸਾਬੁਣ ਲਈਐ ਉਹ ਧੋਏ, ਫਿਰ ਸਾਬਣ ਲਾ ਕੇ ਉਸ ਕੱਪੜੇ ਨੂੰ ਸਾਫ ਕੀਤਾ ਜਾ ਸਕਦਾ। ਅੱਗੇ ਸਤਿਗੁਰੂ ਜੀ ਲਿਖਦੇ ਨੇ, ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ। ਹੇ ਮਨੁੱਖ, ਕਿਤੇ ਐਸਾ ਨਾ ਹੋਵੇ ਕਿ ਤੂੰ ਪਾਪਾਂ ਦੀ ਮੈਲ ਦੇ ਨਾਲ ਭਰਿਆ ਜਾਵੇਂ। ਜੇਕਰ ਪਾਪਾਂ ਦੀ ਮੈਲ ਤੈਨੂੰ ਲੱਗ ਗਈ ਤੇ ਉਹ ਨਾ ਪਾਣੀ ਦੇ ਨਾਲ ਲੱਥਣੀ ਹੈ ਤੇ ਨਾ ਸਾਬਣ ਦੇ ਨਾਲ ਲੱਥਣੀ ਹੈ, ਉਹ ਧੋਪੈ ਨਾਵੈ ਕੇ ਰੰਗ। ਉਹ ਜਿਹੜੀ ਪਾਪਾਂ ਰੂਪੀ ਮੈਲ ਹੈ ਨਾ, ਉਹ ਸਿਰਫ ਤੇ ਸਿਰਫ ਕੇਵਲ ਤੇ ਕੇਵਲ ਨਾਮ ਦੇ ਨਾਲ ਹੀ ਲੱਥੇਗੀ। ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਇਸ ਗੱਲ ਦਾ ਪ੍ਰਮਾਣ ਦਿੰਦੇ ਨੇ ਕਿ ਮਨੁੱਖੀ ਮਨ ਰੂਪੀ ਜਿਹੜਾ ਕੱਪੜਾ ਹੈ ਉਹ ਕਾਲਾ ਸ਼ਾਹ ਹੋ ਗਿਆ, ਪਾਪਾਂ ਦੀ ਮੈਲ ਦੇ ਨਾਲ ਲੱਥਪੱਥ ਹੋ ਗਿਆ। ਜਿਹੜਾ ਮਨੁੱਖ ਚਾਹੁੰਦਾ ਕਿ ਮੈਂ ਆਪਣੇ ਇਸ ਮਨ ਰੂਪੀ ਕੱਪੜੇ ਨੂੰ ਸਾਫ਼ ਕਰਾਵਾਂ, ਉਹਨੂੰ ਆਉਣਾ ਪਵੇਗਾ ਸਤਸੰਗਤ ਦੇ ਵਿੱਚ ਤੇ ਵਾਹਿਗੁਰੂ ਨਾਮ ਦਾ ਪਾਣੀ ਪਾ ਕੇ ਉਸ ਨੂੰ ਸਵੱਛ ਕਰਨਾ ਪਵੇਗਾ, ਸੁਥਰਾ ਕਰਨਾ ਪਵੇਗਾ। ਉਜਲ ਮਨ ਕੋ ਕਰੈ ਸੁਜਾਨ ਚੜੈ ਰੰਗ ਗੂੜੋ ਤਤ ਗਿਆਨ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਸੁਜਾਨ ਨੇ, ਜਿਹੜੇ ਸ੍ਰੇਸ਼ਟ ਬੁੱਧੀ ਦੇ ਮਾਲਕ ਨੇ, ਉਹ ਇਸੇ ਤਰੀਕੇ ਦੇ ਅਨੁਸਾਰ ਚੱਲਦੇ ਨੇ ਤੇ ਆਪਣੇ ਮਨ ਨੂੰ ਉਜਲਾ ਕਰ ਲੈਂਦੇ ਨੇ, ਸਾਫ਼ ਕਰ ਲੈਂਦੇ ਨੇ ਤੇ ਜਦੋਂ ਮਨੁੱਖ ਦਾ ਮਨ ਸਾਫ਼ ਹੋ ਜਾਂਦਾ, ਚੜੈ ਰੰਗ ਗੂੜੋ ਤਤ ਗਿਆਨ, ਤੇ ਫਿਰ ਗੂੜਾ ਤਤ ਗਿਆਨ ਦਾ ਜਿਹੜਾ ਰੰਗ ਹੈ ਨਾ, ਉਹ ਮਨ ਨੂੰ ਚੜ ਜਾਂਦਾ। ਕਬੂ ਨ ਉਤਰੈ ਸਦਾ ਨਵੀਨ ਇਸ ਬਿਦ ਕੀ ਬੁੱਧ ਅਦਕ ਪਰ ਬੀਨ। ਸਤਿਗੁਰੂ ਜੀ ਕਹਿੰਦੇ ਨੇ ਕਿ ਤਤ ਗਿਆਨ ਦਾ ਐਸਾ ਗੂੜਾ ਰੰਗ ਹੈ ਕਿ ਜਿਹੜਾ ਇੱਕ ਵਾਰ ਚੜ ਜਾਵੇ ਤੇ ਫਿਰ ਕਦੇ ਉਤਰਦਾ ਨਹੀਂ ਹੈ, ਕਦੇ ਲੈਂਦਾ ਨਹੀਂ ਹੈ, ਉਹ ਨਵੇਂ ਤੋਂ ਨਵਾਂ ਹੀ ਰਹਿੰਦਾ ਹੈ। ਇਸ ਬਿਦ ਕੀ ਬੁੱਧ ਅਦਕ ਪ੍ਰਵੀਨ। ਸਤਿਗੁਰੂ ਜੀ ਕਹਿੰਦੇ ਨੇ ਕਿ ਪ੍ਰਵੀਨਾਂ ਦੇ ਵਿੱਚ, ਸਿਆਣਿਆਂ ਮਨੁੱਖਾਂ ਦੇ ਵਿੱਚ ਇਸ ਤਰ੍ਹਾਂ ਦੀ ਬੁੱਧੀ ਹੁੰਦੀ ਹੈ ਕਿ ਉਹ ਐਸੇ ਰਸਤੇ 'ਤੇ ਚੱਲਦੇ ਨੇ। ਯਾ ਤੇ ਬਾਬਕ ਤੂੰ ਚਿਤ ਜਾਣੋ ਅੰਤ ਸਮੇਂ ਲਓ ਨਾਮ ਬਖਾਨੋ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਕਰਕੇ, ਹੇ ਬਾਬਕ ਤੂੰ ਸਾਰੀ ਗੱਲ ਨੂੰ ਸਮਝ ਲੈ ਕਿ ਨਾਮ ਸਾਰਿਆਂ ਦਾ ਤਤ ਸਾਰ ਹੈ, ਤੇਰਾ ਅਖੀਰਲਾ ਸਮਾਂ ਲਾਗੇ ਆ ਗਿਆ, ਇਸ ਕਰਕੇ ਤੂੰ ਨਾਮ ਦਾ ਜਾਪ ਕਰ। ਪਿਤਾ ਤੋਹਿਆ ਛੀ ਗਤ ਪਾਈ ਤਿਮਹੀ ਤੁਮ ਕੋ ਹੋਏ ਸੁਖ ਦਾਈ। ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਪਿਤਾ ਨੇ ਵੀ ਚੰਗੀ ਗਤੀ ਦੀ ਪ੍ਰਾਪਤੀ ਕੀਤੀ ਸੀ, ਇਸੇ ਤਰੀਕੇ ਦੇ ਨਾਲ ਤੈਨੂੰ ਵੀ ਸੁਖ ਮਿਲੇ। ਇਮ ਸੁਣ ਕੇ ਗੁਰ ਪਦ ਅਰਬਿੰਦ ਕਰੇ ਸਪਰਸ਼ਨ ਪੁੰਨ ਬਿਲੰਦ। ਕਵੀ ਜੀ ਲਿਖਦੇ ਨੇ ਕਿ ਸੁਣ ਕੇ ਸਤਿਗੁਰਾਂ ਦੇ ਬਚਨਾਂ ਨੂੰ, ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੀ ਹੈ ਬਾਬਕ ਨੇ, ਜਿਨ੍ਹਾਂ ਚਰਨਾਂ ਦਾ ਸਪਰਸ਼ ਹੋਣ ਦੇ ਨਾਲ ਮਨੁੱਖ ਨੂੰ ਵੱਡੇ ਪੁੰਨ ਮਿਲਦੇ ਨੇ। ਲੋਕ ਪ੍ਰਲੋਕ ਸਹਾਇਕ ਆਹੋ ਨਹੀਂ ਅਪਰ ਕੋ ਹਮਨੇ ਲਹੋ। ਹੱਥ ਜੋੜ ਕੇ ਬਾਬਕ ਨੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ, ਲੋਕ ਤੇ ਪ੍ਰਲੋਕ ਦੇ ਵਿੱਚ ਤੁਸੀਂ ਮੇਰੇ ਸਹਾਇਕ ਬਾਨਾ, ਤੁਹਾਡੇ ਤੋਂ ਬਗੈਰ ਮੈਨੂੰ ਹੋਰ ਕਿਸੇ ਦੀ ਕੋਈ ਆਸ ਨਹੀਂ। निज सुत को पायो शरनाई, प्रत पारो मम समय सताई। अपने पुत्र नु सतगुरां दे चरणां दे विच अर्पण कीता ते अर्ज कीती बाबक ने कि सच्चे पातशाह मेरे इस पुत्र दी भी मेरे वांग तुसीं प्रत पालना करनी।
हमरावर कै अह सदीवे, पुष्टन लगो रबाबी थीवे।
सच्चे पातशाह असीं सारे दे सारे तुहाडे सदीवी तौर ते चेले हाँ। सच्चे पातशाह मैं चाहुंना हाँ कि मेरियां आउण वालियां पुश्तां भी तुहाडे गुरु घर दे विच कीर्तन करदियां रहिण।
सुण सतगुर पण धीरज दीन, होए इसी बिद कहबो कीन।
सुन के बाबक दी अर्ज नूं सतगुरां ने धीरज दिता ते कहिंदे ने हे बाबक इसे तरह होवेगा जिस तरह तू चाहुंना है। इस तरह सतगुरां ने वचन कीता।
कहिंदे ने रहे रबाबी नंदन तेरो, लहे राग को भेव बडेरो।
सतगुरु जी कहिंदे ने के बाबक तेरा जिहड़ा पुत्र है ये भी रबाबी बनेगा, ये भी राग दे भेद नूं समझेगा ते गुरु घर दे विच कीर्तन करेगा।
हम पाछे गुर घर में रह, खान पान तुम सम ही लह।
सतगुरु जी कहिंदे ने कि साडे हुंदिआं ते साडे तों बाद भी इह गुरु घर दे विच ही रहेगा, तेरे वांग इहनूं खाण ते पहनण दे वास्ते मिलेगा।
ए वी चिंतन चित मैं करिए, अंत समा वाहिगुरु सिमरिए।
सतगुरु हरगोबिंद सच्चे पातशाह जी कहिंदे ने हे बाबक इस तरह की चिंता भी अपने मन तो तू दूर कर दे, तेरा अखीरला समय लागे है, इस करके वाहिगुरु नाम का जाप कर।
फिर चित वह के सदन पधारो, पौडो बसन बदन पर तारो।
सतगुरु जी कहिंदे ने कि मन नूं स्थित करके अपने घर दे विच चलिया जा के आसन थले ला के लम्मा पै जा ते अपने मूंह नूं ढक लवी।
त्यागण करो सुखैन शरीर, पुत्र बिठाए अपने तीर।
सतगुरु जी कहिंदे ने कि अपने पुत्र नूं लागे बिठा लवी ते सतगुरां दी कृपा होवेगी, तू बड़े सौखे तरीके दे नाल अपने शरीर नूं छड्डेगा।
सुणिआ इस सतगुर ते चलियो, जाति मलक संग पुन मिलियो।
सतगुरां तों आग्या लै के बाबक अपने घर नूं तुर पिया है। कवि जी लिखदे ने कि जाति मलक दे नाल मिलिया उस वेले बाबक।
मृदल बाग कह पैरी पाणा, मैं अब अपनो करो पयाना।
बड़े कोमल लफजां दे नाल जाति मलक नूं आख्या बाबक ने कि मैं तुहाडे चरणां ते नमस्कार करदा हाँ, मैं अब अपनो करो पयाना, मैं हुण मात लोक तों जा रहा।
होते हमारे भाग बिलंद, जिस ते टिग श्री हर गोविंद।
बाबक ने आख्या कि मेरे बहुत वड्डे भाग सन कि जिंदगी भर मैं सतगुरां दे चरणां दे विच हाजर रहा।
जाति मलक कयो तुब धन, अंत समय कर गुरु प्रसन्न।
अगों जाति मलक ने बाबक नूं आख्या कि हे बाबक तू धनता दे योग है कि तेरा अखीरला समय ते तू सतगुरां नूं प्रसन्न कर लिया, खुश कर ले।
चलियो चह पर लोक मजारा, जह को गमन सवन सिर तारा।
जाति मलक कहिंदा है कि तू परलोक दे विच जा रहा है गुरु दी खुशी लै के, जिथे एक दिन सारिया ने जाना ही जाना।
कहिंदा मैं तन त्यागों देर ना कोई, केतक दिवसन आयु होई।
जाति मलक ने आख्या कि तेरे जान तो पिछों मैं भी अपने शरीर नूं त्यागना है, क्योंकि मेरी उम्रा दे जिहड़े दिन ने वह भी बड़े थोड़े रह गए।
पुन बाबक सत संगत सारी, मिल मिल पाले बंदना तारी।
इस तों बाद बाबक सारी गुरु दी संगत नूं मिलिया है, मिल मिल के परस्पर एक दूजे नूं नमस्कारां कीतियां गईं। ले सबहिन ते खुशी बिसाला, ले सुत संग सदन को चला। ग्रंथाकार भाई संतोख सिंह जी लिखते ने कि सारियां तो वड्डी खुशी लैके अपने पुत्र नूं ना लैके बाबक अपने घर दे वल चलिया गया। आए पार जा बहु समझाई, हमरे सिर पर नित गुर साई। घर आण के बाबक ने अपनी घरवाली नूं बहुत तरह दे प्रमाण दे के समझाया कि मेरे मरण तों बाद तू ए ना समझी कि मेरे सिर दा साई मर गया। हमरे सिर पर नित गुर साई, बाबक ने आख्या कि तेरे ते मेरे भाव के सारयां दे सिर दे उत्ते इक्को ही साई है, ते जिहड़ा साई है सतगुरु हरगोबिंद। किसी बात को ना है अंदेशा, दोहलो कण के कटे कलेशा। बाबक ने आख्या कि किसी भी गल दा कोई अंदेशा नहीं है, मेरे मन दे विच कोई किसी प्रकार दा संदेह नहीं है। दोह लोकन के कटे कलेशा, सतगुरां ने कृपा करके मेरे दोहां लोकां दे कलेश कट दिते ने। दोए जाम निज धाम बिताए, पुन मुख की दुत कुछ कम लाए। ग्रंथाकार भाई संतोख सिंह जी लिखते ने कि इस तरीके दे नाल दो पहर अपने घर दे विच बाबक ने बतीत कर दिते। इस तों बाद जिहड़ी मुखड़े दी दुती सी ना वह थोड़ी जी कुमला गई। जान्यो प्राण अंत अब है, वाहे गुरु सिमरत गुण गह। जाणिया बाबक ने कि हुण मेरे प्राणा दा अंत होण वाला है। उस वेले वाहिगुरु नाम दा जाप कीता ते सतगुरां दे गुणां नूं गायन कीता। परयो बदन पर बसन सो पायो, तत्शिन तन को छोर सिधायो। सतगुरां दे कहण दे मुताबक धरती दे उत्ते लम्मा पै गया, अपने सारे शरीर नूं कपड़े दे नाल ढक लिया। तत्शिन तन को छोर सिधायो, ते सतगुरां दी कृपा होई कि तत्शिन ही उसे वेले ही बड़े सौखे तरीके दे नाल अपने शरीर नूं छड के इस मात लोक तों चलाना कर गया। बाबक इस तरीके दे नाल उस वेले वापरिया। कवि करतार सिंह जी कलास वालीए इस तरीके दे नाल बयान करदे ने। पाई बाबक सतगुरां पास रह के, गुरु घर रबाबी कहांदा रहा। करदा कीर्तन रहा हजूर सदा, गुरबाणी दी लहर चलांदा रहा। रहा नहीं सी विच मेरा सी पुणा, सिख हो के सिखी कमांदा रहा। नाले रागी बहादुर वीर भी सी, जंगा विच बहु जोहर दिखांदा रहा। ऐसे साल ए भी देही छड गया, पिछे चतराकार निभांदा रहा। पीणी चली आउंदी करतार सिंगा, परवार रबाबी सदांदा रहा। करतार सिंह जी कलास वाले लिखते ने कि इस दे पुत्र दा नां सी चतरा, जिहड़ा कि गुरु घर दे विच बाद दे विच कीर्तन करदा रहा। जिवें कि पिछे कवि संतोख सिंह जी ने लिखिया कि सतगुरां दे चरणां दे विच अपने पुत्र नूं अर्पण कीता ते अर्ज कीती कि मेरे पुत्र ते तुहाडी कृपा होवे। उस पुत्र दा नां सी चतरा। इस तरीके दे नाल शरीर नूं छड्डिया बाबक ने। अपर जे होते डूम की जात, सकल बुलाए कह मृद बात। ग्रंथाकार भाई संतोख सिंह जी लिखते ने बाबक मुसलमान सी ते मरासी सी, मरदाने की तरह उस वेले बहुते सारे डूमा नू मरासिया नू बुलाया गया। सैना में जे तुरक हकारे, सब चल आए बाबक द्वारे। जेड़े सैना दे विच तुरक सन, जेड़े मुसलमान सन, उन्हां नू भी बुलाया गया। सारे दे सारे बाबक दे घर पहुंचे। क्रिया मृतक की जेत को होई, ताके सुत करवाई सोई। जिन्नी भी मरण तो बाद क्रिया सी उसनू पूरा कीता बाबक दे पुत्र चतरे ने। ऊपर पायो रुचर दुशाला, ਲੇ ਨਿਕਸੇ ਬਾਹਰ ਤਤਕਾਲਾ। ਉਸ ਬਾਵਕ ਦੀ ਮ੍ਰਿਤਕ ਲੋਥ ਦੇ ਉੱਤੇ ਸੋਹਣਾ ਦੁਸ਼ਾਲਾ ਪਾਇਆ ਗਿਆ ਤੇ ਫਿਰ ਉਸ ਨੂੰ ਸੰਸਕਾਰ ਕਰਨ ਦੇ ਵਾਸਤੇ ਬਾਹਰ ਲੈ ਗਏ। ਚਿਖਾ ਬਣਾਏ ਤਰਿਓ ਤਿਸ ਮਾਹੀ, ਸਸਕਾਰਿਓ ਜਸ ਪਾਖੈ ਤਾਹੀ। ਚਿਖਾ ਤਿਆਰ ਕਰਕੇ ਉਸ ਚਿਖਾ ਦੇ ਵਿੱਚ ਬਾਵਕ ਦੇ ਮ੍ਰਿਤਕ ਸਰੀਰ ਨੂੰ ਰੱਖਿਆ ਗਿਆ ਤੇ ਫਿਰ ਇਸ ਤਰੀਕੇ ਦੇ ਨਾਲ ਉਸ ਬਾਵਕ ਦਾ ਸੰਸਕਾਰ ਕੀਤਾ ਗਿਆ। ਉਸ ਵੇਲੇ ਬਹੁਤਿਆਂ ਸਾਰਿਆਂ ਨੇ ਬਾਵਕ ਦੇ ਬਹੁਤੇ ਸਾਰੇ ਵੱਡੇ ਜਸ ਨੂੰ ਬਿਆਨ ਕੀਤਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਭਾਵੇਂ ਕਿ ਮਰਾਸੀ ਤੇ ਮੁਸਲਮਾਨ ਸੀ ਮਰਦਾਨਾ, ਪਰ ਉਸਦੇ ਸਰੀਰ ਨੂੰ ਦਫਨਾਇਆ ਨਹੀਂ ਸੀ ਗਿਆ, ਉਸਦਾ ਸੰਸਕਾਰ ਹੋਇਆ ਸੀ। ਇਸੇ ਤਰ੍ਹਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਮੇਂ ਜਿਹੜਾ ਦਿੱਤੂ ਰਾਗੀ ਸੀ, ਜਿਹਦਾ ਕਿ ਅੰਮ੍ਰਿਤ ਛਕਣ ਤੋਂ ਬਾਅਦ ਗੁਰਦਿੱਤ ਸਿੰਘ ਸਤਿਗੁਰਾਂ ਨੇ ਨਾਮ ਰੱਖਿਆ, ਉਹਨੇ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਜਦੋਂ ਮੈਂ ਮਰਾਂ ਤੇ ਮੇਰੇ ਸਰੀਰ ਨੂੰ ਦਫਨਾਇਆ ਨਾ ਜਾਵੇ, ਮੇਰੇ ਸਰੀਰ ਦਾ ਸੰਸਕਾਰ ਹੋਵੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਇਹ ਬਿਆਨ ਕਰਦੇ ਨੇ ਕਿ ਮੈਨੂੰ ਚੰਗੀ ਤਰ੍ਹਾਂ ਸੰਭਾਲ ਹੈ ਕਿ ਦਿੱਤੂ ਦਾ ਜਿਹੜਾ ਸਰੀਰ ਹੈ ਨਾ, ਉਹ ਅੰਮ੍ਰਿਤਸਰ ਛੁੱਟਿਆ ਸੀ ਤੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ। ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਇਹ ਹੈ ਕਿ ਸਤਿਗੁਰਾਂ ਦੇ ਘਰ ਦੇ ਵਿੱਚ ਰਿਹਾ, ਸਤਿਗੁਰਾਂ ਦੇ ਨਾਲ ਕੀਰਤਨ ਕਰਦਾ ਰਿਹਾ, ਭਾਵੇਂ ਮਰਾਸੀ ਸੀ ਭਾਵੇਂ ਮੁਸਲਮਾਨ ਸੀ, ਉਸ ਨੂੰ ਦਫਨਾਇਆ ਨਹੀਂ ਗਿਆ, ਉਸਦੇ ਸਰੀਰ ਦਾ ਗੁਰੂ ਦੀ ਮਰਿਆਦਾ ਦੇ ਅਨੁਸਾਰ ਸੰਸਕਾਰ ਕੀਤਾ ਗਿਆ। ਇਸ ਤਰੀਕੇ ਦੇ ਨਾਲ ਬਾਵਕ ਦਾ ਅੰਤ ਹੋਇਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ੍ਹ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅੱਗੇ ਇਸ ਕਥਾ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੇ। ਅਜੇ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕੋ ਮੇਰੀ ਹੈ ਪਰਨਾਮ।